ਭੁੱਲ ਗਏ ਉਹਨੂੰ ਕਿਉਂ ਮਾੜਾ ਕਹਿੰਦੀ ਹੈ। ਉਹਦੀ ਨਿਗਾਹ ਹੋ ਜਾਵੇ ਬਾਦਸ਼ਾਹ ਦਾ ਬਾਦਸ਼ਾਹ ਬਣਾ ਹੁੰਦਾ। ਬਾਦਸ਼ਾਹ ਕੋਲ ਉਹ ਸ਼ਕਤੀਆਂ ਨਹੀਂ ਹੁੰਦੀਆਂ, ਤਾਕਤਾਂ ਨਹੀਂ ਹੁੰਦੀਆਂ ਜਿਹੜੀਆਂ ਉਹਦੇ ਪਿਆਰ ਵਾਲੇ ਕੋਲ ਹੁੰਦੀਆਂ। ਭਾਈ ਗੜੀਆ ਗੁਰੂ ਛੇਵੇਂ ਪਾਤਸ਼ਾਹ ਕਹਿੰਦੇ, ਭਾਈ ਗੜੀਆ ਤੂੰ ਕਸ਼ਮੀਰ ਜਾ, ਉੱਥੋਂ ਦਸਵੰਧ ਲੈ ਕੇ। ਬੜੀ ਦੇਰ ਤੋਂ ਦਸਵੰਧ ਨਹੀਂ ਕਸ਼ਮੀਰ ਵਾਲਿਆਂ ਦਾ ਪਹੁੰਚਿਆ। ਹੁਕਮ ਮੰਨ ਕੇ ਚਲਿਆ ਜਾਂਦਾ ਹੈ ਅਤੇ ਜਾ ਕੇ ਜਦੋਂ ਗੁਜਰਾਤ ਠਹਿਰਦਾ ਹੈ, ਪੀਰ ਦੌਲੇ ਸ਼ਾਹ ਨੂੰ ਪਤਾ ਲੱਗਦਾ। ਪੀਰ ਦੌਲੇ ਸ਼ਾਹ ਗਿਆ, ਜਾ ਕੇ ਕਹਿਣ ਲੱਗਿਆ, ਭਾਈ ਸਾਹਿਬ ਤੁਸੀਂ ਗੁਰੂ ਮਹਾਰਾਜ ਕੋਲੋਂ ਆਇਓ, ਇੱਕ ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਸੁਖਮਨੀ ਸਾਹਿਬ ਦਾ ਪਾਠ 5-7 ਦਿਨ ਸੁਣਾ ਦਿਓ, ਕਿਉਂਕਿ ਮੈਂ ਪੜ੍ਹਿਆ ਨਹੀਂ ਹੋਇਆ। ਉਰਦੂ ਦੀ ਪੜ੍ਹਾਈ ਜਾਣਦਾ, ਫਾਰਸੀ ਦੀ ਜਾਣਦਾ, ਅਰਬੀ ਦੀ ਜਾਣਦਾ, ਪੰਜਾਬੀ ਨਹੀਂ ਮੈਂ ਜਾਣਦਾ। ਸਪਾਈ ਗੜੀਆ 5-7 ਦਿਨ ਉਹਦੇ ਤਕੀਏ 'ਤੇ ਰਹਿ ਕੇ ਰੋਜ਼ ਸੁਖਮਨੀ ਸਾਹਿਬ ਸੁਣਾਉਂਦਾ ਆ ਰਿਹਾ। ਫਿਰ ਜਦ ਕਸ਼ਮੀਰ ਨੂੰ ਜਾਂਦੇ ਨੇ, ਪੈਦਲੇ ਜਾ ਰਹੇ, ਨਾਲ ਕੁਛ ਸਿੱਖ ਨੇ, ਉਹ ਪੈਰਾਂ ਦੇ ਅੰਦਰ ਜਿਹੜੀ ਜੁੱਤੀ ਪਾਈ ਆ ਉਹ ਫਿੱਟੀ ਹੋਈ ਹੋਈ ਛਿੱਤਰ ਬਣੀ ਹੋਈ ਹੈ। ਕੱਚਾ ਰਸਤਾ ਹੈ, ਮਿੱਟੀ ਚੱਕਦੀ ਆ, ਉੱਤੇ ਮਾਰਦੀ ਆ ਕੱਪੜਿਆਂ ਦੇ। ਜਦ ਚੋਲੇ ਵੱਲ ਦੇਖਿਆ ਉਹ ਟਾਕੀਆਂ ਲੱਗੀਆਂ ਹੋਈਆਂ। ਭਾਈ ਦੌਲੇ ਸ਼ਾਹ ਨੇ ਕਿਹਾ ਕਿ ਗੁਰੂ ਦੇ ਸਿੱਖ ਬਹੁਤੇ ਨੇ ਅਤੇ ਇਹਨਾਂ ਨੂੰ ਵਿਚਾਰਿਆਂ ਨੂੰ ਪਾਠੇ ਪੁਰਾਣੇ ਕੱਪੜੇ ਮਿਲਦੇ ਨੇ, ਟੁੱਟੀਆਂ ਹੋਈਆਂ ਜੁੱਤੀਆਂ ਮਿਲਦੀਆਂ। ਇਹਨੇ ਕਥਾ ਸੁਣਾਈ ਹੈ, ਮੇਰਾ ਵੀ ਫਰਜ਼ ਹੈ ਇਹਨੂੰ ਮੈਂ ਕੁਛ ਭੇਟਾ ਕਰਨਾ। ਭਾਈ ਗੜੀਆ ਜੀ ਆਹ ਲੈ ਜਾਓ ਤੁਸੀਂ ਮੇਰੇ ਵੱਲੋਂ। ਕਹਿੰਦੇ ਕੀ? ਕਹਿੰਦੇ ਆਹ ਡਲਾ ਪਿਆ, ਡਲਾ ਚੱਕ ਲਓ। ਖੇਤ ਬਾਇਆ ਹੋਇਆ ਸੀ, ਭਾਈ ਗੜੀਆ ਨੇ ਕੀ ਦੇਖਿਆ, ਡਲਾ ਸੋਨੇ ਦਾ ਬਣਿਆ ਪਿਆ। ਉਸ ਵੇਲੇ ਸਮਝ ਕੇ, ਪੀਰ ਦੀ ਭਾਵਨਾ ਵੀ ਸਮਝ ਕੇ, ਵੀ ਇਹ ਗਰੀਬ ਸਮਝਦਾ ਗੁਰਸਿੱਖਾਂ ਨੂੰ। ਕਹਿਣ ਲੱਗੇ, ਪੀਰ ਜੀ ਕਿਹੜੇ ਦਲੇ ਦੀ ਗੱਲ ਕਰਦੇ ਹੋ? ਜਦ ਪੀਰ ਨੇ ਦੁਬਾਰਾ ਦੇਖਿਆ, ਹੈਰਾਨ ਰਹਿ ਗਿਆ ਵੀ ਸਾਰਾ ਖੇਤ ਹੀ ਸੋਨੇ ਦਾ ਬਣਿਆ ਪਿਆ। ਨਮਸਕਾਰ ਕਰਤੀ ਗੁਰਸਿੱਖੋ, ਇੰਨੀ ਸ਼ਕਤੀਆਂ ਦੇ ਮਾਲਕ ਹੁੰਦੇ ਫੇਰ ਵੀ ਤੁਸੀਂ ਜਰੀ ਬੈਠੇ ਹੋ, ਤਰਨ ਹੋ ਤੁਸੀਂ ਤਾਂ। ਬਾਦਸ਼ਾਹ ਕੋਲ ਵੀ ਇਹ ਤਾਕਤ ਹੁੰਦੀ ਹੈ, ਕਦੇ ਭਾਈ ਪਾਰ ਹੋ ਜਾਂਦਾ। ਨਵਾਬ ਨੇ ਫੌਜ ਰੋਕੀ ਹੋਈ ਹੈ ਸਤਲੁਜ ਬਿਆਸਾ ਦੇ ਕੰਢੇ, ਬਿਆਸਾ ਚੜਿਆ ਪਿਆ, ਭਾਈ ਪਾਰ ਹੋ ਜਾਂਦਾ, ਘੋੜਾ ਸਰਪਟ ਦੜਾਈ ਆਉਂਦਾ। ਉਹਦਾ ਜੀ ਕਰਿਆ, ਮੈਂ ਕਹਿੰਦਾ ਉਹ ਗੁਰਸਿੱਖਾ ਗਾਂ ਦਰਿਆ ਚੜਿਆ ਹੋਇਆ, ਪਰ ਹੈਰਾਨ ਹੋ ਗਿਆ ਦਰਿਆ ਦੇ ਉੱਤੇ ਘੋੜਾ ਐਂ ਤੁਰਿਆ ਜਾਂਦਾ ਜਿਵੇਂ ਧਾਤੀ ਤੇ, ਤੇ ਖੁਰਬ ਨਹੀਂ ਉਹਦੇ ਭਿੱਜਦੇ। ਮਹਾਰਾਜ ਨੂੰ ਜਾ ਕੇ ਨਮਸਕਾਰ ਕਰੀ, ਉਹਦੇ ਬਾਅਦ ਜਦ ਵਾਪਸ ਆਇਆ ਫਿਰ ਦੇਖਿਆ ਵੀ ਘੋੜਾ ਤਾਂ ਪਾਣੀ ਨਾਲ ਪੈਰ ਹੀ ਨਹੀਂ ਲਾਉਂਦਾ, ਚਰਨ ਫਲ ਦੇ ਆ ਕੇ। ਕਹਿੰਦਾ ਗੁਰਸਿੱਖਾ ਮੈਨੂੰ ਆਪਣਾ ਮਰੀਦ ਬਣਾ ਲੈ। ਉਹ ਕਹਿੰਦੇ ਫਿਰ ਫੌਜਾਂ ਫੁਜਾਂ ਛੱਡ ਦੇ ਆਪਣੇ ਲੜਕੇ ਨੂੰ ਦੇ ਕੇ ਮਹਾਰਾਜ ਕੋਲ ਲੈ ਗਿਆ। ਮਹਾਰਾਜ ਕਹਿੰਦੇ ਭਾਈ ਬਾਰੋ ਇਹ ਤੇਰਾ ਹੀ ਮਰੀਜ਼ ਬਣੂਗਾ, ਤੂੰ ਹੀ ਬਣਾ। ਉਹ ਬਾਦਸ਼ਾਹ ਆਉਂਦਾ, ਬਾਦਸ਼ਾਹ ਰੁਕਿਆ ਬੈਠਾ, ਦਰਿਆ ਰਾਹ ਨਹੀਂ ਸੰਦਾ, ਗੁਰਸਿੱਖ ਉੱਥੋਂ ਦੀ ਲੰਘਿਆ ਜਾ ਰਿਹਾ। ਉਹ ਬਾਦਸ਼ਾਹ ਹੋਇਆ ਕਿ ਇਹ ਬਾਦਸ਼ਾਹ ਹੋਇਆ? ਇਹਦਾ ਸਾਰਾ ਹੁਕਮ ਆਉਂਦਾ, ਪੌਣ ਪਾਣੀ ਬਸੰਤ ਹਵਾ ਹੁਕਮ ਆਉਂਦੀ ਹੈ। ਭਾਈ ਜੀਵੇ ਨੇ ਕਹਿਤਾ ਖਿਚੜੀ ਬਣਾ ਕੇ ਲਿਜਾਣੀ ਹੈ ਗੁਰੂ ਅੰਗਦ ਸਾਹਿਬ ਨੂੰ, ਠਹਿਰ ਜਾ ਜਰਾ, ਨੇਰੀ ਚੱਲਦੀ ਹਟਕੀ ਉਸੇ ਵੇਲੇ। ਬਾਬਾ ਵੀਰ ਸਿੰਘ ਜੀ ਨੇ ਕਹਿਤਾ ਰਣਜੀਤ ਸਿੰਘ ਨੇ ਫੌਜਾਂ ਅੱਗੇ ਲੰਘਾਉਣੀਆਂ ਨੇ, ਰਸਤਾ ਦੇ ਦੇ, ਅਸੀਂ ਸੁਖਮਨੀ ਸਾਹਿਬ ਪੜ੍ਹਨਾ ਤੇਰੇ ਵਿਚਾਰੇ ਖੜੇ। ਉਛਲਦਾ ਦਰਿਆ ਥੱਲੇ ਜਾ ਲੱਗੇ। ਬਾਦਸ਼ਾਹ ਤਾਂ ਉਹ ਹੋਇਆ ਜਿਹਦਾ ਹੁਕਮ ਚੱਲਦਾ ਸਾਰਿਆਂ ਤੇ। ਉਹ ਇਸ ਤਰ੍ਹਾਂ ਕਹਿਣ ਲੱਗਿਆ, ਭੁੱਲ ਗਏ ਤੂੰ ਉਹਦੀ ਨਿੰਦਿਆ ਨਾ ਕਰ, ਮਾੜਾ ਨਾ ਕਰ। ਕਹਿੰਦੀ ਮਾੜਾ ਨਾ ਕਹਾਂ, ਹੋਰ ਕੀ ਕਹਾਂ, ਕਿੰਨੇ ਦੇਰ ਹੋ ਗਈ ਤੈਨੂੰ ਨੌਕਰੀ ਕਰਦੀ ਨੂੰ, ਕੁਛ ਮਿਲਦਾ ਵੀ ਹੁੰਦਾ, ਤੂੰ ਮੰਗ ਲੈ, ਤੂੰ ਕਹਿੰਦੇ ਮੈਨੂੰ ਦੇ ਦੇ। ਕਹਿੰਦਾ ਨਹੀਂ, ਹੁਣ ਭੋਗ ਪੈਣ ਵਾਲਾ ਹੀ ਹੈ, ਛੇਤੀ ਹੋ ਜਾ। ਲੇਕਿਨ ਵਿਚਾਰੇ ਦੇ ਦਿਲ 'ਤੇ ਬੜੀ ਸੱਟ ਲੱਗੀ, ਕਿਉਂਕਿ ਬੜੇ ਮੰਦੇ ਬਾਗ ਘਰ ਵਾਲੀ ਨੇ ਕਹਿ ਤੇ। ਗੁਰਮੁਖ ਸੀ, ਅੰਦਰੇ ਅਰਦਾਸ ਕਰੀ, ਪਾਤਸ਼ਾਹ ਕੋਈ ਨਹੀਂ, ਇਹ ਭੁੱਲੀ ਹੋਈ ਹੈ, ਇਹਨੂੰ ਪਤਾ ਨਹੀਂ ਹੈ ਤੇਰਾ ਸਹਿ ਸੁਭਾਅ, ਬੋਲਦੀ ਹੈ, ਬੋਲੀ ਬੋਲਦੀ ਵੀ ਤਾਂ ਇਹਨੂੰ ਲੋੜ ਨੇ ਮਜਬੂਰ ਕਰਿਆ ਹੋਇਆ ਹੈ ਚੰਗੀ। ਉਸ ਵੇਲੇ ਚਲਿਆ ਜਾਂਦਾ, ਜਾ ਕੇ ਬੈਠ ਗਿਆ, ਲਿਵ ਲਾ ਕੇ ਸਮਾਧੀ ਚਲਿਆ ਗਿਆ। ਉਧਰਲੇ ਪਾਸੇ ਕੀ ਹੋਇਆ? ਭਾਈ ਸਾਹਿਬ ਲਿਖਦੇ ਹੈ ਕਿ ਵੱਡਾ ਸਾਂਗ ਵਰਤਦਾ, ਉਹ ਇੱਕ ਮਨ ਪਰਮੇਸ਼ਰ ਧਿਆਵੇ, ਉਹ ਤਾਂ ਇੱਕ ਮਨ ਹੋ ਕੇ ਪਰਮੇਸ਼ਰ ਨੂੰ ਧਿਆਉਂਦਾ, ਇੱਧਰ ਬਹੁਤ ਵੱਡਾ ਸਾਂਗ ਵਰਤ ਗਿਆ। ਜੀ ਸਾਂਗ ਬਣ ਗਿਆ ਵਰਤਿਆ ਪੜੋ ਗਿਆ
ਪਿਆਰੇ ਜੀ ਰਾਜਾ ਬਣ ਕੇ ਰਾਮ ਆ ਗਿਆ ਪਿਆਰਿਓ ਰਾਜਾ ਬਣ ਕੇ ਰਾਮ ਆ ਗਿਆ
ਭਗਤ ਮੇਰੇ ਤੇ ਕੁਛ ਮੰਗਦਾ ਨਹੀਂ ਹੈ। ਹੁਣ ਮੇਰਾ ਫਰਜ ਹੈ ਕਿ ਮੈਂ ਆਪਣੇ ਭਗਤ ਦਾ ਜੋ ਸੰਗਤ ਹੈ ਇਹਨੂੰ ਨਿਵਾਰਨ ਕਰਾਂ। ਭੈ ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਦਾ ਜੇ ਉਹਦਾ ਸਵਾਏ ਹੈ ਪੈਜ ਰੱਖਣੇ ਪੈਸ ਵਾਲੇ ਭਗਤ ਦੀ ਰਾਜਾ ਹੋਏ ਕਿ ਘਰ ਚੱਲ ਆਇਆ। ਬਹੁਤ ਸੁੰਦਰ ਰਾਜਾ, ਇਹੋ ਜਿਹਾ ਬੰਦਾ ਹੀ ਨਹੀਂ ਸੀ ਪਹਿਲਾਂ ਕਿਸੇ ਨੇ ਦੇਖਿਆ। ਕਰਮਾ ਵਾਲੀ ਸੀ, ਕਿਸਮਤ ਵਾਲੀ ਸੀ, ਘਰ ਵਾਲੀ ਜਿਹਨੇ ਅੱਖਾਂ ਦੇ ਨਾਲ ਪਰਮੇਸ਼ਰ ਨੂੰ ਦੇਖ ਲਿਆ। ਲੇਕਿਨ ਦੂਜਾ ਪੜਦਾ ਵੀ ਪਿਆ ਰਿਹਾ, ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਇਹ ਪਰਮੇਸ਼ਰ ਹੈ। ਕਹਿਣ ਲੱਗਿਆ, ਬੀਬੀ ਮੈਂ ਰਾਜਾ ਹਾਂ ਜਿੱਥੇ ਤੇਰਾ ਪਤੀ ਕੰਮ ਕਰਦਾ ਹੈ। ਬਹੁਤ ਸੋਹਣੀ ਕਥਾ ਕਰਦਾ ਹੈ ਅਤੇ ਬਹੁਤ ਪਿਆਰਾ ਹੈ ਮੈਨੂੰ। ਉਹਨੇ ਤਾਂ ਦੱਸਿਆ ਹੀ ਨਹੀਂ ਮੈਨੂੰ ਮੈਨੂੰ ਚੀਜ਼ਾਂ ਦੀ ਲੋੜ ਹੈ, ਉਸੇ ਵੇਲੇ ਤਾਂ ਹੀ ਮੈਂ ਦੇਣੀਆਂ ਸ਼ੁਰੂ ਕਰ ਦਿੰਦਾ। ਨਿਗਾਹ ਕੀਤੀ, ਘਰ ਭਰ ਦਿੱਤਾ। ਕਹਿੰਦੇ ਆ ਤਾਂ ਘਰ ਛੋਟਾ, ਨਿਗਾਹ ਕੀਤੀ ਘਰੇ ਨਵਾਂ ਬਣਾਤਾ। ਹੈਰਾਨ ਹੋ ਗਈ ਵੀ ਇਹ ਕਿਹਾ ਜਾ ਰਾਜਾ, ਇਹਨੇ ਤਾਂ ਇੱਕ ਨਿਗਾਹ ਦੇ ਵਿੱਚ ਐਸਾ ਘਰ ਬਣਾ ਦਿੱਤਾ, ਇੰਨਾ ਸੁੰਦਰ ਤਾਂ ਮੈਂ ਕਦੇ ਦੇਖਿਆ ਹੀ ਨਹੀਂ ਹੈ। ਗਹਿਣੇ ਗਹਿਣੇ, ਬੇਅੰਤ ਧਨ, ਬੇਅੰਤ ਚੀਜ਼ਾਂ, ਪੁਸਤਾ ਖਾਈ ਜਾਓ ਤਾਂ ਨਹੀਂ ਮੁੱਕਦਾ। ਕਹਿੰਦੇ ਦੇ ਦਲਾਸਾ ਤੁਸਕਾ ਅਣਗਿਣਤੀ ਖਰਚੀ ਪਹੁੰਚਾਵੇ, ਜਿਹੜੀ ਗਿਣੀਆਂ ਨਹੀਂ ਜਾ ਸਕਦੀ ਇੰਨਾ ਖਰਚ ਪਹੁੰਚਾਤਾ। ਇੰਨੇ ਕੱਪੜੇ, ਲੀੜੇ, ਬਰਤਨ, ਨਵੇਂ ਘਰ, ਸਭ ਕੁਛ ਕਰ। ਹੈਰਾਨ ਹੋ ਗਈ ਪਮੱਤਰ ਕੀ ਦੇ ਕੇ, ਗੱਲ ਨਹੀਂ ਕੋਈ ਕਰ ਸਕਦੀ, ਮੂੰਹ ਤੋਂ ਗੱਲੇ ਨਹੀਂ ਨਿਕਲ ਰਹੀ। ਕਹਿੰਦੇ ਲਾਇਆ ਉਹਨੇ ਤਾਂ ਦੱਸਿਆ ਨਹੀਂ, ਜਦ ਹੁਣ ਭੋਗ ਪਊਗਾ ਫਿਰ ਹੋਰ ਵੀ ਬਥੇਰਾ ਕੁਛ ਮਿਲ ਜੂਗਾ। ਕਹਿਣ ਲੱਗੀ, ਨਹੀਂ ਮਹਾਰਾਜ, ਆ ਤਾਂ ਸਾਂਭਿਆ ਨਹੀਂ ਜਾਣਾ ਸਾਥੇ ਜਿੰਨਾ ਤੁਸੀਂ ਫੇਰ ਚਲੇ, ਮੁੱਕਣਾ ਨਹੀਂ ਤਾਂ। ਉੱਥੋਂ ਫਿਰ ਬੇਨੀ ਦੇ ਕੋਲ ਆਇਆ, ਉੱਥੋਂ ਆਇਆ ਭਗਤ ਪਾਸ, ਹੋਏ ਦਿਆਲ ਹੇਤ ਉਪਜਾਵ ਹੈ। ਦਿਆਲ ਦਾ ਉਹਦਾ ਸੁਭਾਅ ਹੈ ਸਦਾ 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 ਦਿਆਲ। ਮਹਾਰਾਜ ਕਹਿੰਦੇ ਹੋਏ ਹੀ ਦਿਆਲੂ, ਉਹ ਹੇਤ ਕਹਿੰਦੇ ਨੇ ਪਿਆਰ, ਪਿਆਰ ਉਪਜਾਉਂਦਾ, ਪਿਆਰ ਦੀਆਂ ਗੱਲਾਂ ਕਰਦਾ। ਕਹਿੰਦਾ ਵੇੜੀ ਤਾਂ ਮੈਨੂੰ ਪਹਿਲੇ ਦਿਨ ਇਹ ਕਿਉਂ ਨਾ ਕਿਹਾ ਮਹਾਰਾਜ ਕਹਿੰਦੇ ਤੁਸੀਂ ਸਭ ਕੁਛ ਜਾਣਦੇ ਹੋ ਮੈਂ ਕੀ ਕਹਿਣਾ ਮੈਂ ਜਿਹੜਾ ਮੰਗਦਾ ਉਹ ਪ੍ਰੀਤ ਨਹੀਂ ਹੋਇਆ ਕਰਦੀ ਪ੍ਰੀਤ ਪਿਆਰ ਵਾਲਾ ਕਦੇ ਨਹੀਂ ਕੁਛ ਮੰਗਦਾ ਆਪਾਂ ਨਿਸ਼ਾਵਰ ਕਰਦਾ ਦਿੰਦਾ ਹੀ ਦਿੰਦਾ ਲੈਂਦਾ ਨਹੀਂ ਆਉਂਦਾ ਪਿਆਰ ਵਾਲਾ ਉਹ ਤਾਂ ਕਹਿੰਦਾ ਜਿੱਥੇ ਰੱਖਦਾ ਹੈ ਉਹ ਬਹੁਤ ਹੈ ਮੈਨੂੰ ਵਧੀਆ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਟ ਖੇੜਿਆਂ ਦਾ ਰਹਿਣਾ ਜੈ ਜੈਕਾਰ ਭਗਤ ਜਨਾ ਜੈ ਜੈਕਾਰ ਜੈਕਾਰ ਕਰਾਵਾ ਉਹਨੂੰ ਸੁਭਾਅ ਪਿਆ ਹੋਇਆ ਭਗਤਾਂ ਦੀ ਜੈ ਜੈਕਾਰ ਕਰਾਉਣ ਦਾ ਸੋ ਜਿਹਦੇ ਉਹ ਬਲ ਹੋ ਜਾਂਦਾ ਉਹਨੂੰ ਕਿਸੇ ਦੀ ਮੁਤਾਜੀ ਨਹੀਂ ਰਹਿੰਦੀ ਜਾਂ ਤੂੰ ਮੇਰੇ ਬਲ ਹੈ ਤਾਂ ਕਿਆ ਮੋਹ ਛੰਦਾ ਤੂੰ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਸ਼ਮੀ ਤੋੜਨਾ ਆਵੇ ਖਾਏ ਖਰਚ ਲਹਾਂਦਾ ਲੱਖ ਚੁਰਾਸੀ ਮੇਰਨੀ ਜਿੰਨੀ ਵੀ ਹੈ ਸਭ ਸੇਵ ਕਰਦਾ ਹੈ ਬੈਰੀ ਮਿੱਤਰ ਸਭ ਕੀਤੀਆਂ ਨਾ ਮੰਗੇ ਬੰਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ਣ ਦਾ ਆਨੰਦ ਪਿਆ ਸੁੱਖ ਪਾਇਆ ਮਿਲ ਗੁਰੂ ਗੋਬਿੰਦ ਸਭੇ ਕਾਰ ਸਵਾਰੀ ਹੈ ਜਾਂ ਤੁਰ ਪਾਓ ਸੋ ਇਸ ਤਰ੍ਹਾਂ ਪਰਮੇਸ਼ੁਰ ਦਾ ਜਿਹੜਾ ਬਣ ਗਿਆ ਸੱਚੇ ਦਿਲ ਦੇ ਨਾਲ ਜਿਹਨੇ ਪਰਮੇਸ਼ੁਰ ਦਾ ਆਸਰਾ ਤੱਕ ਲਿਆ ਵਾਹਿਗੁਰੂ ਦਾ ਹੋ ਜਾਂਦਾ ਹੈ ਸਾਡੇ ਵਿੱਚ ਫਰਕ ਹੈ ਅਸੀਂ ਬਣਦੇ ਨਹੀਂ ਪਰਮੇਸ਼ੁਰ ਦੇ ਸਾਡੀ ਮੈਂ ਨਹੀਂ ਜਾਂਦੀ ਮੈਂ ਨੂੰ ਸਰੈਂਡਰ ਨਹੀਂ ਕਰਦੇ ਉਹ ਜਿਵੇਂ ਕਾਇਮ ਰੱਖਦੇ ਹਾਂ ਸੋ ਮਹਾਰਾਜ ਕਹਿੰਦੇ ਜਿਹਨੇ ਪਰਮੇਸ਼ੁਰ ਦਾ ਆਸਰਾ ਤੱਕ ਲਿਆ ਉਹਦਾ ਕੋਈ ਕੁਛ ਵਿਗਾੜ ਨਹੀਂ ਸਕਿਆ ਕਰਦਾ ਉਹਨਾਂ ਦੇ ਉੱਤੇ ਉਹਦਾ ਹੱਥ ਰਹਿੰਦਾ ਹੈ ਭਰੋਸਾ ਉਹਦਾ ਨਾਮ ਜਪਣਾ ਉਹ ਕਿਤੇ ਗਿਆ ਹੋਇਆ ਨਹੀਂ ਨਾਲ ਹੈ ਜਿਹਨਾਂ ਨੂੰ ਵਿਸ਼ਵਾਸ ਹੈ ਹੈਰਾਨ ਰਹਿੰਦੇ ਨੇ ਵੀ ਅੰਦਰ ਵੀ ਉਹ ਬਾਹਰ ਵੀ ਉਹ ਜਿੱਧਰ ਮੈਂ ਦੇਖਦਾ ਉਹੀ ਹੋਈ ਹੈ ਫੋਕਾ ਗਿਆਨ ਜਿਹੜਾ ਹੈ ਉਹ ਕਿਸੇ ਕੰਮ ਨਹੀਂ ਸਾਰਿਆ ਕਹਿੰਦਾ ਭਗਤੀ ਸਾਹਿਬ ਜਿਹੜਾ ਗਿਆਨ ਹੈ ਕਿਉਂਕਿ ਸਾਡਾ ਤਿੰਨ ਹੈ ਬਰਤਨ ਵਿਰਾਗ ਸੰਸਾਰ 'ਚ ਰਹਿਣਾ ਲੇਕਿਨ ਮੇਲ ਤੇਲ ਨਹੀਂ ਧਰਨੀ ਬੈਰ ਵਿਰੋਧ 'ਚ ਨਹੀਂ ਪੈਣਾ ਵੈਰਾਗ ਦੀ ਵਰਤਣ ਹੈ ਸਾਰੀ ਚਲੇ ਜਾਣਾ ਹੈ ਸੰਸਾਰ ਤੋਂ ਜਿਹਨੇ ਚੱਲਣ ਜਾਣੇ ਆ ਤੇ ਕਿਉਂ ਕਰੇ ਵਿਥਾਰ ਦੂਸਰਾ ਹੈ ਮੁੱਖ ਭਗਤੀ ਪਿਆਰ ਡਿਵੋਸ਼ਨ ਦੇ ਵਿੱਚ ਜ਼ਿੰਦਗੀ ਬਿਤਾਉਣੀ ਨਿਸ਼ਚੈ 'ਚ ਗਿਆਨ ਨਿਸ਼ਚਾ ਗਿਆਨ ਸੋ ਇਹ ਤਿੰਨ ਹਾਲਤਾਂ ਨੇ ਜਿਹਦੇ ਵਿੱਚ ਗੁਰਸਿੱਖ ਨੇ ਵਰਤਣਾ ਵਾਹਿਗੁਰੂ ਦੇ ਉੱਤੇ ਭਰੋਸਾ ਰੱਖੋ ਹਾਜ਼ਰ ਨਾਜ਼ਰ ਨਾਲ ਰਹਿੰਦਾ ਜੈ ਜੈ ਵੇਖੋ ਤੈ ਹਜ਼ੂਰ ਦੂਰ ਕਤੇ ਨਾ ਛੱਡ ਇਸ ਤਰ੍ਹਾਂ ਜਦੋਂ ਅਸੀਂ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖਾਂਗੇ ਉਹ ਸਾਡਾ ਉਹਨੂੰ ਪਿਆਰ ਕਰੋ ਪਿਆਰ ਨਹੀਂ ਰੱਬ ਨੂੰ ਕੋਈ ਕਰਦਾ ਕਿਸੇ ਨੂੰ ਵੀ ਨਹੀਂ ਕਰਦਾ ਸੰਤਾਂ ਨੂੰ ਵੀ ਨਹੀਂ ਕੋਈ ਵੀ ਪਿਆਰ ਕਰਦਾ ਵਰਤਦੇ ਨੇ ਸੰਤਾਂ ਨੂੰ ਆਪਣੇ ਥਾਂ ਤੇ ਪਿਆਰ ਪਿਆਰ ਕੋਈ ਨਹੀਂ ਕਰਦਾ ਮੈਂ ਰੋਜ਼ ਦੇਖਦਾ ਉਹ ਆਪਣਾ ਹਿੱਤ ਹੁੰਦਾ ਮੈਂ ਅਸੀਂ ਵੀ ਐਵੇਂ ਹੀ ਕਰਦੇ ਸੀ ਮਹਾਰਾਜ ਨਾ ਮੈਨੂੰ ਹੁਣ ਸਮਝ ਆਉਂਦੀ ਆ ਵੀ ਅਸੀਂ ਬਹੁਤ ਗਲਤੀ ਕਰਦੇ ਸੀ ਇੱਕ ਵਾਰੀ ਉਹਨਾਂ ਨੇ ਚੰਡੀਗੜ੍ਹ ਆਉਣਾ ਸੀ ਅਸੀਂ ਸਟੇਜ ਪੱਕੀ ਬਣਾ ਲਈ ਉੱਤੇ ਟੀਨਾਂ ਪਾਤੀਆਂ ਉਧਰੋਂ ਮੇਰੇ ਕੋਲ ਸਿੰਘ ਆ ਗਿਆ ਵੀ ਮਹਾਰਾਜ ਢਿੱਲੇ ਨੇ ਕੁਛ, ਉਹਨਾਂ ਨੇ ਆਉਣਾ ਨਹੀਂ। ਹੁਣ ਸਾਨੂੰ ਕੀ ਹੋਇਆ, ਸਾਡੇ ਮਨਾਂ 'ਚ ਇਹ ਹੋ ਗਿਆ ਵੀ ਸਾਨੂੰ ਤਾਂ ਬਹੁਤ ਬੁਰਾ ਕਹਿਣਗੇ ਸਾਰੇ ਲੋਕ, ਅਤੇ ਉਹਨਾਂ ਦੀ ਬਿਮਾਰੀ ਵੱਲ ਤਾਂ ਸਾਡਾ ਧਿਆਨ ਨਾ ਜਾਵੇ, ਆਪਣੀ ਗਰਜ ਵੱਲ ਆ ਜਾਵੇ। ਦੋ ਚਾਰ ਸਿੰਘ ਤਿਆਰ ਹੋਏ, ਕਹਿੰਦੇ ਆਪਾਂ ਬੇਨਤੀ ਕਰਾਂਗੇ ਮਹਾਰਾਜ ਜੀ ਕੋਲ ਵੀ ਆ ਜਾਣ, ਦਰਸ਼ਨ ਦੇ ਦਿਆ ਕਰਨ, ਛੋਟੇ ਦੀਵਾਨ ਲਾ ਦਿਆ ਕਰਨ। ਇਹ ਕੁਦਰਤੀ ਹੁੰਦਾ, ਮੇਰਾ ਪੈਰ ਦੁਖਣ ਲੱਗ ਗਿਆ, ਬਹੁਤ ਦੁਖਦਾ ਸੀ, ਮੇਰੇ ਤੁਰ ਨਹੀਂ ਸੀ ਹੁੰਦਾ। ਇੱਥੇ ਇੱਕ ਮਾਸਟਰ ਹੈ ਸਾਡੇ, ਉਹ ਬੰਬੇ ਗਿਆ ਹੋਇਆ ਸੀ, ਟੈਲੀਫੋਨ 'ਤੇ ਮੈਨੂੰ ਕਹਿਣ ਲੱਗ ਗਿਆ, ਕਹਿੰਦਾ ਜ਼ਰੂਰ ਆਉਣਾ ਹੈ ਤੁਸੀਂ। ਮੈਂ ਕਿਹਾ ਮਾਸਟਰ ਜੀ ਮੇਰਾ ਤਾਂ ਪੈਰ ਇੰਨਾ ਜ਼ਿਆਦਾ ਦੁਖਦਾ ਨਾ, ਰਾਤ ਨੂੰ ਵੀ ਮੈਨੂੰ ਨੀਂਦ ਨਹੀਂ ਆਉਂਦੀ ਅਤੇ ਮੈਂ ਤੁਰ ਵੀ ਨਹੀਂ ਸਕਦਾ, ਸੜਪੇ ਮਾਰ ਕੇ ਤੁਰਦਾ। ਕਹਿੰਦਾ ਕੋਈ ਨਹੀਂ, ਜਦ ਤੁਸੀਂ ਜਹਾਜ਼ 'ਚੋਂ ਉਤਰਾਂਗੇ ਚੁੱਕ ਕੇ ਲੈ ਆਵਾਂ। ਮਹਾਂ ਕਮਾਲ ਹੋ ਗਈ, ਕਹਿੰਦਾ ਸਾਡੀ ਇੱਜ਼ਤ ਦਾ ਸਵਾਲ ਹੈ। ਮਹਾਂ ਮੇਰਾ ਕੋਈ ਸਵਾਲ ਹੀ ਨਹੀਂ ਹੈ, ਤੁਹਾਡੀ ਤਾਂ ਇੱਜ਼ਤ ਦਾ। ਉਹਦੇ ਮੈਂ ਕਹਿਣ ਲੱਗਿਆ ਸੀ ਮਗਾ ਹੁਣੇ ਵਾਪਸ ਆ ਜਾਓ, ਮੁੜ ਕੇ ਬੰਬੇ ਸਾਰੀ ਜ਼ਿੰਦਗੀ ਨਹੀਂ ਜਾਣਾ। ਦੇਖ ਲੈਂਦੇ ਪਹਿਰਾ ਦਿੰਦੇ ਕਿ ਨਹੀਂ ਦਿੰਦੇ, ਉਹ ਆਪਣਾ ਹੇਤ ਬਈ ਅਸੀਂ ਚੱਕ ਕੇ ਸਟੇਜ 'ਤੇ ਬਿਠਾ ਦਾਂਗੇ। ਮਾਂ ਜੇ ਮੈਂ ਚੜ੍ਹਾਈ ਕਰ ਗਿਆ ਫਿਰ ਮੈਨੂੰ ਉੱਥੇ ਹੀ ਬਿਠਾ ਦਿਓ, ਉੱਥੇ ਹੀ ਲੰਮਾ ਪਾ ਦਿਓ ਸਟੇਜ। ਬੜਾ ਮੈਨੂੰ ਬੁਰਾ ਲੱਗਿਆ ਇਹ ਗੱਲ, ਬਈ ਆਪਣਾ ਹਿੱਤ ਤਾਂ ਦੇਖਦੇ ਨੇ, ਮੇਰਾ ਕੋਈ ਨਹੀਂ ਦੇਖ ਰਿਹਾ। ਕੀਰਤਨ ਹੁਣ ਮੇਰੇ ਓਨਾ ਨਹੀਂ ਹੁੰਦਾ ਜਿੰਨਾ ਮਰਜ਼ੀ ਕਰਦਾ ਸੀ। ਰੌਲਾ ਪਾ ਲੈਂਦੇ ਨੇ ਮੇਰੇ ਨਾਲ ਵੀ, ਦੋ ਦਿਨ ਜੀ, ਤਿੰਨ ਦਿਨ ਦੋਤੇ ਕਰਾਉਣਾ, ਤਿੰਨ ਦਿਨ ਕਰਾਉਣਾ। ਅੱਜ ਗਰੇਜ਼ਵਾ ਰੋਣੇ ਲੱਗੇ, ਜਾ ਬੋਲਦਾ ਹੀ ਨਹੀਂ, ਜਿਹੜਾ ਨੀਮ ਪਾਈ ਬੈਠਾ। ਮੈਂ ਕਿਹਾ ਮੇਰਾ ਧਿਆਨ ਹੈ ਨਹੀਂ, ਤੈਨੂੰ ਆਪਦਾ ਹੀ ਧਿਆਨ ਹੈ ਵੀ ਅੱਜ ਹੀ ਦੋ ਦਿਨ ਹੋਰ ਤੁਹਾਡੀ ਰੌਣਕ ਲਾ ਦਾਂਗੇ। ਸਾਰੇ ਹੀ ਐਵੇਂ ਕਰਦੇ, ਪਿਆਰ ਪੂਰ ਨਹੀਂ ਹੁੰਦਾ, ਆਪਣੀ ਗਰਜ ਹੁੰਦੀ ਹੈ। ਮਹਾਰਾਜ ਜੀ ਕੋਲ ਅਸੀਂ ਚਲੇ ਗਏ, ਉੱਥੇ ਡਾਕਟਰ ਬੈਠੇ। ਮਹਾਰਾਜ ਜੀ ਨੂੰ ਪਤਾ ਸੀ ਵੀ ਇਹ ਗੱਲ ਆਇਆ ਹੈ ਨਾ, ਮੈਂ ਵੀ ਚਲੇ ਗਿਆ, ਨਾਲ ਚਲੇ ਗਏ ਮੇਰੇ ਸੱਚੀਆਂ ਮਹਾਰਾਜ ਜੀ ਚੱਲੇ ਸੀ। ਡਾਕਟਰ ਕਹਿਣ ਲੱਗੇ ਵੀ ਇਹਦਾ ਢਿੱਲੇ ਨੇ, ਤੁਸੀਂ ਜ਼ੋਰ ਨਾ ਪਾਇਓ। ਹਾਂ ਠੀਕ ਹੈ। ਉਹ ਕਹਿੰਦੇ ਜੀ ਅਸੀਂ ਤਾਂ ਸਟੇਜ ਬਣਾਈ ਸੀ, ਅਸੀਂ ਪੱਕੀ ਸਟੇਜ ਬਣਾਈ, ਬੜੀ ਪਬਲਿਸਿਟੀ ਕਰੀ ਹੈ, ਬੜੀ ਦੁਨੀਆ ਨਹੀਂ ਆਉਣਾ ਵੀ ਬੜਾ ਔਖਾ ਹੋਜੂ ਸਾਨੂੰ। ਮੇਰੇ ਮਨ 'ਚ ਆਇਆ ਮੈਂ ਲੈ ਐਵੇਂ ਅਸੀਂ ਮਹਾਰਾਜ ਜੀ ਨੂੰ ਤੰਗ ਕਰਦੇ ਹਾਂ ਵੀ ਉਹ ਬਿਮਾਰ ਪਏ ਨੇ, ਅਸੀਂ ਆਪਣੀ ਗੱਲ ਤਬੱਲੀ ਜਾਂਦੇ ਹਾਂ। ਉਹ ਆਪਣੀ ਗੱਲ ਦੇ ਉੱਤੇ ਆਦਮੀ ਰਹਿੰਦਾ, ਮੈਨੂੰ ਹੁਣ ਖਿਆਲ ਆਇਆ ਅੱਜ, ਮੈਂ ਕਿਹਾ ਅਸੀਂ ਵੀ ਐਵੇਂ ਹੀ ਕਰਦੇ ਸੀ, ਜਬਰੇ ਕਰਦੇ ਸੀ, ਮਹਾਰਾਜ ਆ ਜਾਓ ਬਿਮਾਰ ਹੁੰਦੇ ਇੱਕਦਮ। ਮਹਾਰਾਜ ਦੀ ਸਿਹਤ ਬਹੁਤ ਢਿੱਲੀ, ਉਹ ਯੂਪੀ 'ਚ ਗਏ ਹੋਏ ਅਤੇ ਸਾਨੂੰ ਇਹ ਵੀ ਦੀਵਾਨ ਨਹੀਂ ਲੱਗਣਾ ਅੱਜ। ਮਹਾਰਾਜ ਕਹਿੰਦੇ ਤੂੰ ਹੀ ਲਾ ਲਈ ਅੱਜ। ਮੈਂ ਮਹਾਰਾਜ ਸੰਗਤ ਬੜੀ ਗਈ, ਕਹਿੰਦੇ ਫਿਰ ਸਾਡੇ ਤਾਂ ਸਿਹਤ ਢਿੱਲੀ ਹੈ। ਮੈਂ ਦੀਵਾਨ ਲਾਇਆ ਉਹ ਤਾਂ, ਲੇਕਿਨ ਮੇਰੇ ਮਨ 'ਚ ਰਹੇ ਵੀ ਮਹਾਰਾਜ ਜੀ ਆ ਜਾਂਦੇ। ਅਸੀਂ ਹੋਰ ਤਰ੍ਹਾਂ ਸੋਚਦੇ ਸੀ ਵੀ ਉਹ ਤਾਂ ਸਰਬ ਕਲਾ ਸਮਰੱਥ ਨੇ, ਬਿਮਾਰੀ ਬਿਮੂਰੀ ਨੂੰ ਲਾ ਕੇ ਪਰੇ ਮਾਰ, ਵੀ ਉਹ ਕਾਹਨੂੰ ਦਵਾਈਆਂ ਦੀ ਮਸਾਜੀ ਕਰਦੇ ਨੇ। ਦੁਨੀਆਂ ਉਹਨਾਂ ਦਾ ਜਿੱਥੇ ਇਸ਼ਨਾਨ ਕਰਦੇ ਆ ਜਲ ਲੈ ਜਾਂਦੀ ਹੈ, ਉਹਦੇ ਨਾਲ ਰਾਜ਼ੀ ਹੋ ਜਾਂਦੇ ਹੈ। ਹਾਂ ਮੈਂ ਮਹਾਰਾਜ ਨੂੰ ਕਿਹਾ ਮਹਾਰਾਜ ਤੁਸੀਂ ਆਪੇ ਠੀਕ ਹੋ ਸਕਦੇ ਹੋ, ਬਈ ਤੁਸੀਂ ਦੁਨੀਆਂ ਸਾਰੀ ਰਾਜੀ ਹੋ ਜਾਂਦੇ। ਮਹਾਰਾਜ ਕਹਿੰਦੇ ਦੁਨੀਆਂ ਤਾਂ ਰਾਜੀ ਹੁੰਦੀ ਹੈ, ਦੁਨੀਆਂ ਆਪਣੇ ਸਰੀਰ ਨੂੰ ਆਪਣਾ ਸਮਝਦੀ ਹੈ। ਇਹ ਜਿਹੜਾ ਸਾਡਾ ਸਰੀਰ ਹੈ ਇਹਨੂੰ ਕੋਈ ਵੀ ਨਹੀਂ, ਮੈਂ ਤਾਂ ਇਹਨੂੰ ਆਪਣਾ ਨਹੀਂ ਸਮਝਦਾ, ਤੁਸੀਂ ਇਹਨੂੰ ਸੰਭਾਲਦੇ, ਤੁਸੀਂ ਨਹੀਂ ਸੰਭਾਲਦੇ। ਉਹ ਗੱਲ ਆ ਰਹੀ ਹੁੰਦੀ ਹੈ ਮੈਨੂੰ ਹੁਣ ਆ ਕੇ ਕਿੰਨੇ ਸਾਲਾਂ ਬਾਅਦ ਸਮਝ ਆਈ ਆ, ਉਸ ਵੇਲੇ ਸਮਝ ਨਹੀਂ। ਉਹ ਅਸੀਂ ਆਪਣੇ ਹਿੱਤ 'ਤੇ ਜਿਉਂਦੇ, ਉਹਦੇ ਮੁਤਾਬਕ ਅਸੀਂ ਆਪਣਾ ਕੰਮ ਕੱਢਦੇ ਹਾਂ ਵੀ ਸੰਤ ਜਾਵੇ ਖੂਹ ਵਿੱਚ, ਮੇਰਾ ਕੰਮ ਮੇਰਾ ਪ੍ਰੋਗਰਾਮ ਸਹੀ ਹੋ ਜਾਵੇ, ਐਂ ਚੱਲਦਾ। ਸੋ ਇਹ ਗੱਲਾਂ ਨੇ ਬਹੁਤ ਸਾਰੀਆਂ, ਜਿੱਥੇ ਅਸੀਂ ਰਜ਼ਾ ਵਿੱਚ ਨਹੀਂ ਰਾਜੀ ਰਹਿੰਦੇ, ਰਜ਼ਾ 'ਚ ਰਹਿੰਦੇ ਹੀ ਨਹੀਂ। ਉਹ ਤਾਂ ਰਹੀਏ ਜੇ ਸਾਨੂੰ ਭਰੋਸਾ ਹੋਵੇ ਵੀ ਇਹ ਤਾਂ ਪਰਮੇਸ਼ਰ ਵਰਗਾ, ਜਾਂ ਪਿਆਰ ਹੋਵੇ ਆ ਬੀਬੀ ਜੀ ਕਦੇ ਮੈਨੂੰ ਜਾਣ ਦੇ ਦੇਵੇ, ਢਿੱਲਾ ਹੋਵਾਂ ਕਦੇ ਨਹੀਂ ਜਾਣਦੇ ਵੀ ਨਹੀਂ ਮੈਂ ਜਾਣ ਦੇਣਾ, ਤੁਸੀਂ ਢਿੱਲੇ ਹੋ, ਚਾਹੇ ਕਿੱਦਾਂ ਹੀ ਪ੍ਰੋਗਰਾਮ ਕਿਉਂ ਨਾ ਬਣਿਆ ਹੋਵੇ। ਉਹ ਪਿਆਰ ਦੀ ਬਾਤ ਹੁੰਦੀ ਹੈ, ਲੋੜ ਦੀ ਬਾਤ ਹੁੰਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਮੈਂ ਜਿਹੜਾ ਬੇਨਤੀ ਕਰਨੀ ਸੀ ਉਹ ਹੈ ਕਿ ਸੰਗਤ ਬਹੁਤ ਸਮਰਾਰੀ ਤੋਂ ਟਰੱਕ ਆਇਆ ਹੋਇਆ ਭਾਈ ਗੁਰਪਾਲ ਸਿੰਘ ਜੀ, ਜਦਾਂ ਉਹਨਾਂ ਨੂੰ ਮੈਂ ਡੇਰਾ ਸੰਭਾਲਿਆ ਸਿਰਦੇਪੁਰ ਦਾ। ਮੈਂ ਕਿਹਾ ਤੁਸੀਂ ਦੁਆਬੇ ਚ ਜਾ ਕੇ ਪ੍ਰਚਾਰ ਕਰੋ। ਬਹੁਤ ਪ੍ਰਚਾਰ ਕਰਿਆ, ਬੜੀ ਸੰਗਤ। ਇੱਕੋ ਦਿਨ ਸਮਰਾੜੀ ਦੀਵਾਨ ਲੱਗਿਆ, ਇੱਕ ਦਿਨ ਦਾ ਜਾਂ ਸਰ ਕੇ ਟਰੱਕ ਭਰ ਕੇ ਇੱਥੇ ਆ ਗਏ ਸਾਰੇ। ਇਹ ਕਹਿੰਦੇ ਜੀ ਸੰਗਤਾਂ ਉਡੀਕਦੀਆਂ। ਮੇਰੇ ਮਨ ਚ ਆਇਆ ਬਸ ਜੇ ਸੰਗਤਾਂ ਉਡੀਕਦੀਆਂ ਆਹ ਬਨੂੜ ਤੇ ਇੱਥੇ ਕਿੰਨੇ ਮੀਲ ਦਾ ਫਾਸਲਾ ਹੈ, ਬਈ ਜੇ ਮੇਰਾ ਕੀਰਤਨ ਸੋਹਣਾ ਇੱਥੇ ਆ ਜਾਓ, ਇੱਥੇ ਆ ਕੇ ਸੋਹਣਾ। ਇੱਥੇ ਤਾਂ ਕਦੇ ਕੋਈ ਆਇਆ ਹੀ ਨਹੀਂ। ਅੱਛਾ ਜੀ ਉੱਥੇ ਬੈਠੇ ਲੋਚਦੇ ਨੇ ਤੁਹਾਡਾ ਕੀਰਤਨ ਬਸ ਸਭ ਪਖੰਡ ਹੈ। ਕੋਈ ਗੱਲ ਨਹੀਂ, ਝੂਠ ਹੈ ਸਭ। ਮਹਾਰਾਜ ਜੀ ਦੇ ਇੱਥੇ ਦੀਵਾਨ ਲੱਗਣੇ 20-20 ਦਿਨ, 21-21 ਦਿਨ ਕਾਲਕਾ ਚਲੇ ਜਾਣੇ। ਮੈਂ ਗਿਆ, ਮਹਾਰਾਜ ਜੀ ਕਹਿੰਦੇ ਉੱਥੇ 200-200 ਬੰਦੇ ਨੇ, ਮੈਂ ਇੱਥੇ ਬੁਲਾਉਣਾ। ਉਹਨਾਂ ਦਾ ਪ੍ਰਸ਼ਾਦੇ ਦਾ ਟਾਈਮ ਲੰਘ ਜਾਣਾ, 12 ਵਜੇ ਦਾ 2:30 ਵੱਜ ਜਾਣੇ। ਮੈਨੂੰ ਇਹ ਵੀ ਇਹ ਆ ਜਾਣ ਕਿਸੇ ਰਸਤੇ ਤੇ, ਸਿੱਧੇ ਰਸਤੇ ਤੇ ਪੈ ਜਾਣ। ਮਹਾਰਾਜ ਕਹਿੰਦੇ ਤੈਨੂੰ ਐਵੇਂ ਹੀ ਹੈ ਵਹਿਮ, ਇਹ ਲੋਕ ਨਹੀਂ ਬਦਲਦੇ ਹੁੰਦੇ, ਗਰਜਾਂ ਦੇ ਬੰਦੇ ਹੈ, ਨਾਮ ਦੀ ਬਾਤ ਕੋਈ ਨਹੀਂ ਕਰਦਾ। ਸੈਕਟਰੀ ਆ ਗਿਆ, ਐਜੂਕੇਸ਼ਨ ਸੈਕਟਰੀ। ਕਹਿੰਦੇ ਮੈਂ ਕੀ ਗੱਲ ਕਰਨੀ ਹੈ? ਕਹਿੰਦੇ ਅਸੀਂ ਨਾਮ ਦੀ ਬਾਤ ਕਰਨੀ। ਮੈਂ ਅੰਦਰ ਗਿਆ, ਮਹਾਰਾਜ ਜੀ ਸੈਕਟਰੀ ਐਜੂਕੇਸ਼ਨ ਸੈਕਟਰੀ ਆ ਗਿਆ ਤੇ ਉਹਨੇ ਨਾਮ ਦੀ ਬਾਤ ਕਰਨੀ ਹੈ। ਕਹਿੰਦੇ ਬਿਲਕੁਲ ਗੱਲ, ਕਹਿੰਦੇ ਆਪਣੀ ਬਿਮਾਰੀ ਦੀ ਗੱਲ ਕਰਨੀ ਹੈ। ਕਹਿੰਦੇ ਬਾਹਰ ਨਾ ਜਾਈਂ, ਇੱਥੇ ਖੜ ਜਾਈਂ। ਉਹ ਜਦ ਮੈਂ ਅੰਦਰ ਲੈ ਆਇਆ, ਬੀਬੀ ਕਹਿਣ ਲੱਗੀ ਮਹਾਰਾਜ ਸਾਨੂੰ ਜੁਗਤ ਦੱਸੋ ਅਸੀਂ ਨਾਮ ਕਿਵੇਂ ਜਪੀਏ, ਕਿਉਂਕਿ ਮੈਂ ਬਾਹਰ ਕਿਹਾ ਵੀ ਨਾਮ ਦੀ ਗੱਲ ਕਰਨੀ ਹੈ। ਮਹਾਰਾਜ ਨੇ ਦੱਸਿਆ ਵੀ ਇਸ ਤਰ੍ਹਾਂ ਬੈਠ ਜਾਈਦਾ, ਅਜੇ ਕਹਾਂ ਗੱਲੇ ਨਹੀਂ ਕਰਨ ਦਿੱਤੀ। ਕਹਿੰਦੀ ਮਹਾਰਾਜ ਮੇਰੀ ਤਾਂ ਮੱਖੀ ਬਹੁਤ ਦੁਖਦੀ ਹੈ, ਮੈਂ ਤਾਂ ਦਵਾਈਆਂ ਬੇਅੰਤ ਖਾ ਲਈਆਂ, ਤੇ ਮੇਰੇ ਤੇ ਕਿਰਪਾ ਕਰੋ, ਪਹਿਲਾਂ ਮੇਰੀ ਬੱਖੀ ਠੀਕ ਕਰੋ ਫਿਰ ਨਾਮ ਜਪੋ। ਮਹਾਰਾਜ ਮੇਰੇ ਵੱਲ ਦੇਖੇ, ਕਹਿਰੋ ਮਹਾਂਪੁਰਸ਼ ਦਾ ਕਿਰਪਾਲੂ ਸੀ, ਉਹਨਾਂ ਨੇ ਕਿਰਪਾ ਕਰੀ। ਕਹਿੰਦੇ ਜਾਓ। ਜਦ ਮੈਂ ਇਕੱਲਾ ਰਹਿ ਗਿਆ, ਕਹਿੰਦੇ ਆ ਤੇਰੇ ਨਾਮ ਵਾਲਾ ਦੇਖ ਲਿਆ ਤੇ ਆ ਹੈ ਦੁਨੀਆਂ ਦਾ ਹਿਸਾਬ। ਉਹ ਐਸਾ ਹੀ ਸੱਚਮੁੱਚ ਐਵੇਂ। ਫਿਰ ਮੈਨੂੰ ਕਹਿਣ ਲੱਗੇ ਕਾਲਕਾ, ਕਹਿੰਦੇ ਉਹ ਤੇਰੇ 200-200 ਪ੍ਰੇਮੀ ਜਿਹਨਾਂ ਨੂੰ ਤੂੰ ਰੋਜ਼ ਬੁਲਾਉਂਦਾ ਹੁੰਦਾ 10-10 ਦਿਨ, ਉਹ ਕਿੱਥੇ ਨੇ? ਉਹ ਕਾਲਕਾ ਔਰ ਚੰਡੀਗੜ੍ਹ ਦਾ ਕਿੰਨਾ ਕੁ ਫਾਸਲਾ ਹੈ? ਤੂੰ ਗੱਡੀ ਚੜ੍ਹ ਕੇ ਰੋਜ਼ ਆ ਜਾਂਦਾ ਤੇ ਉਹ ਤੇਰੇ ਨਾਲ ਤਾਂ ਕੋਈ ਨਹੀਂ ਆਉਂਦਾ। ਮੈਂ ਨਹੀਂ ਨਹੀਂ ਭਾਜੀ, ਮੈਂ ਮਹਾਰਾਜ ਗੱਲ ਤਾਂ ਠੀਕ ਹੈ, ਕੋਈ ਨਹੀਂ ਆਉਂਦਾ, ਪਿਆਰ ਨਹੀਂ ਹੈ ਕਿਸੇ। ਉੱਥੇ ਤਾਂ ਕਹਿੰਦੇ ਨੇ ਵੀ ਸੰਤ ਆ ਕੇ ਸਾਡੇ ਘਰ ਕੀਰਤਨ ਕਰੇ, ਪਰ ਲਗਨ ਬਹੁਤ ਥੋੜ੍ਹਿਆਂ ਨੂੰ ਹੈ। ਜਿਹਨਾਂ ਨੂੰ ਲਗਨ ਹੈ ਹੁਣ ਕਿੱਥੋਂ ਆਏ ਨੇ ਸਮਰਾੜੀ ਤੋਂ? ਤੁਹਾਨੂੰ ਪਤਾ ਨਹੀਂ ਹੈ ਕਿੱਥੇ ਆ ਧਲੇ ਤੇ ਬੜੇ ਪਿੰਡ ਦੇ ਨੇੜੇ ਆ ਉਹ ਪਿੰਡ, ਹਰ ਇੱਕੋ ਦਿਨ ਦੀਵਾਨ ਲੱਗਿਆ, ਬਹੁਤਾ ਨਹੀਂ ਲੱਗਿਆ। ਉੱਥੋਂ ਚੱਲ ਕੇ ਆ ਜਾਂਦੇ, ਦੂਰੋਂ ਆਉਂਦੇ ਨੇ, ਫਰੀਦਕੋਟ ਤੋਂ ਆ ਜਾਂਦੇ, ਅੰਮ੍ਰਿਤਸਰ ਤੋਂ ਆ ਜਾਂਦੇ ਨੇ, ਲੁਧਿਆਣੇ ਵਾਲੇ ਹਮੇਸ਼ਾ ਹੀ ਆਉਂਦੇ ਨੇ। ਵੀ ਜਿਹਨਾਂ ਨੇ ਸੁਣਨਾ ਹੈ ਜੇ ਐਡੀ ਉਹ ਲਗਨ ਤਾਂ ਆ ਜਾਂਦੇ ਨੇ। ਭਾਈ ਭਾਈ ਲਖਵੀਰ ਸਿੰਘ ਦੇ ਦੀਵਾਨ ਲੱਗਦੇ ਆ, ਲੱਗਦੇ ਆ ਠੀਕ ਹੈ, ਮੇਰੇ ਵੱਲੋਂ ਵੱਲੀ ਲਵਾਉਂਦੇ ਹੋ? ਕਹਿੰਦਾ ਜੀ ਤੁਹਾਡਾ ਸੁਣਨਾ ਚਾਹੁੰਦੇ ਆ ਸਾਰੇ, ਮੈਂ ਇੱਥੇ ਤਾਂ ਕੋਈ ਨਹੀਂ ਆਉਂਦਾ, ਮੈਂ ਤਾਂ ਕਦੇ ਬਨੂੜ ਦਾ ਦੇਖਿਆ ਹੀ ਨਹੀਂ, ਆ 5-4 ਬੰਦੇ ਹੁੰਦੇ ਨੇ, ਨਾ ਰਾਜਪੁਰੇ ਦਾ ਕਦੇ ਦੇਖਿਆ। ਉਹ ਰਾਜਪੁਰੇ ਵਾਲੇ ਵੀ ਕਹਿਣਗੇ ਜੀ ਸਾਡੇ ਦੀਵਾਨ ਲਓ, ਤੁਹਾਡਾ ਜ਼ਰੂਰ ਸੁਣਨਾ। ਉਹ ਦੁਨੀਆਂ ਦਾ ਵਿਹਾਰ ਹੈ ਜੇ ਸਾਹ ਸਿੰਘ ਜੀ, ਸੱਚਾਈ ਸਚੂਈ ਕਿਤੇ ਰਹੀ ਨਹੀਂ ਹੈ, ਗਰਜ ਗਰਜ ਚੱਲਦੀ। ਬੜੀਆਂ ਖਰੀਆਂ ਖਰੀਆਂ ਬਾਤਾਂ ਨੇ ਜਿਹੜੀਆਂ ਮੈਂ ਕਹਿਣਾ, ਇਹ ਪੜਚੋਲ ਕਰਨੀ ਚਾਹੀਦੀ ਹੈ ਸਾਨੂੰ। ਸੋ ਮੈਂ ਹੁਣ ਬੇਨਤੀ ਜਿਹੜੀ ਕਰਦਾ ਸੀ ਉਹ ਇਹ ਹੈ ਕਿ ਕੱਲ੍ਹ ਦਾ ਅਤੇ ਪਰਸੋਂ ਰੋਣ ਲੱਗ ਗਿਆ ਮੈਂ ਤਾਂ ਕਹਿਣਾ, ਉਹ ਕੱਲ੍ਹ ਦਾ ਅਤੇ ਪਰਸੋਂ ਦਾ ਰਾਤ ਦਾ ਦੀਵਾਨ 9 ਵਜੇ ਤੋਂ 12 ਵਜੇ ਤੱਕ ਦਾ ਬਨੂੜ ਹੋਵੇਗਾ ਮੇਰਾ। ਮੈਂ ਚਾਹੁੰਦਾ ਸੀ ਵੀ ਇੱਕੋ ਲਾ ਦਾ ਬਥੇਰਾ, ਉਹ ਬੋਲਿਆ ਹੀ ਨਹੀਂ, ਨੀਵੀਂ ਪਾ ਕੇ ਬੈਠਾ, ਹੁਣ ਵੀ ਰੋਂਦਾ ਹੋਣਾ, ਅੱਡੇ ਅੱਡੇ ਹੰਝੂ ਛੱਡਦਾ। ਮੈਂ ਕਿਹਾ ਪਹਿਲਾਂ ਅੱਧਾ ਕੁ ਵੀਘਾ ਜ਼ਮੀਨ ਸਿੰਜਦੇ ਫਿਰ ਚੱਲੋ, ਅੱਡੇ ਅੱਡੇ ਛੱਡਦਾ ਹੈ। ਉਹ ਮੈਂ ਕਿਹਾ ਲੈ ਹੁਣ ਨਿਆਣਿਆਂ ਵਾਂਗਣ ਗੱਲ ਕਰ ਲਈ, ਨਾਮਦੇਵ ਵਾਲੀ ਗੱਲ ਹੋਈ ਹੈ, ਮਾੜੀ ਜਿਹੀ ਗੱਲ ਹੋਵੇ ਰੋ ਪੈਂਦਾ। ਸੋ ਮੈਂ ਹੁਣ ਮੈਂ ਫਿਰ ਲਾ ਹੀ ਦਿੰਦਾ, ਚੱਲ ਕੋਈ ਨਹੀਂ, ਔਖੇ ਸੌਖੇ ਸਿਹਤ ਅਨੁਸਾਰ ਸਿੰਘ ਜੀ ਉਹੀ ਜੀ ਨਹੀਂ ਰਹੀ ਜੀ, ਜੇ ਮੈਂ ਤਾਂ 4-4 ਲਾਉਂਦਾ ਸੀ ਇਕੱਠੇ, ਬੋਲ ਨਹੀਂ ਹੁੰਦਾ, ਬੜਾ ਔਖਾ ਜਿਹਾ ਹੋ ਜਾਂਦਾ ਰਾਤ ਨੂੰ, ਸਰੀਰ ਇੱਧਰਲੇ ਪਾਸੇ ਇੰਨਾ ਜ਼ਬਰਦਸਤ ਕੰਮ ਚੱਲ ਪਿਆ ਮੈਗਜ਼ੀਨ ਦਾ, ਮੈਨੂੰ ਇਹ ਪਤਾ ਵੀ ਕਿੰਨਾ ਕੰਮ। ਮੈਂ ਰੌਲਾ ਪਾਈ ਜਾਂਦਾ, ਮੈਂ ਕਿਹਾ ਆਹ ਬੜਾ ਹੈਗਾ, 2.5 ਲੱਖ ਬੰਦਾ ਮਹੀਨੇ 'ਚ ਇਹਨੂੰ ਪੜ੍ਹਦਾ, 2.5 ਲੱਖ ਤਾਂ ਦੁਕਾਨਾਂ 'ਚ ਆਉਂਦਾ ਹੀ ਨਹੀਂ, ਫੇਰ ਜਾਜੀ ਕਰਦਾ ਪੜ ਲਓ, ਜਾਜੀ ਕਰਦਾ ਪੜ ਲਓ, ਵੀ ਇਹ ਤਾਂ ਵੱਡੀ ਸੇਵਾ ਮਹਾਰਾਜ ਨੇ ਲਾਤਾ, ਹੁਣ ਮੈਨੂੰ ਤੁਸੀਂ ਛੁੱਟੀਆਂ ਰੱਖੋ, ਆਹ ਸੱਤ ਅੱਠ ਮੈਂ ਲਾ ਦਿੰਦਾ ਇਹਦੇ ਤਾਂ ਸੰਤੁਸ਼ਟ ਰਿਹਾ ਕਰੋ। ਅਮਰੀਕਾ ਵਾਲੇ ਕਨੇਡਾ ਵਾਲੇ ਸਵੇਰ ਦੇ ਫੋਨ ਕਰੀਏ, ਤੁਸੀਂ ਆਉਣਾ ਨੀ ਜੀ, ਆਓ ਜੀ, ਜ਼ਰੂਰ ਆਓ, ਇੱਕ ਵਾਰੀ ਬਣ ਜਾਓ ਤੁਸੀਂ, ਉਹ ਸਾਰੇ ਹੀ ਕਹੀ ਜਾਂਦੇ। ਸੋ ਹੁਣ ਉਹ ਬਾਤ ਨਹੀਂ ਰਹੀ, ਪਰ ਫਿਰ ਵੀ ਚਲੋ ਮੈਂ ਕੱਲ੍ਹ ਦਾ ਵੀ ਦੀਵਾਨ ਅਤੇ ਪਰਸੋਂ ਦਾ ਵੀ ਉਹ ਲਾਉਂਦਾ ਰੋਈ ਜਾਂਦਾ ਹੈ, ਦੋਵੇਂ ਦੱਸੋ ਹੈ, ਦੱਸੋ ਦੱਸੋ, ਖੁੱਲ ਕੇ ਬੋਲੋ। ਆ ਲਖਮੀਰ ਸਿੰਘ ਹੀ ਬੋਲਦਾ ਵੀ ਕਹਿੰਦਾ ਦੋ ਚਾਹੀਦੇ, ਉਹ ਕਿੱਥੇ ਹੈ, ਉਹ ਕਿੱਥੇ ਹੈ ਭਾਈ ਤੂੰ, ਫਿਰ ਇੱਕ ਲਾਵਾਂਗੇ ਹੈ ਨਾ, ਜਵਾਬ ਇਹ ਨਹੀਂ ਸੁਣਦਾ, ਚੱਲ ਦੋ ਲਾ ਦਾਂਗੇ ਭਾਈ। ਸੋ ਟਰੱਕ ਦੇ ਬਾਰੇ ਤੁਹਾਨੂੰ ਦੱਸ ਦੇਣਗੇ, ਟਰੱਕ ਵੀ ਜਾਏਗਾ, ਬੱਸ ਵੀ ਜਾਏਗੀ, ਬਾਕੀ ਉੱਥੇ 9 ਵਜੇ ਸ਼ੁਰੂ ਹੁੰਦਾ, ਆਪਣੇ ਹਿਸਾਬ ਨਾਲ ਉੱਥੇ ਪਹੁੰਚ ਜਿਓ। ਸੋ ਬਾਕੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਦੱਸ ਦੇਣਗੇ। ਬਾਕੀ ਆ ਅੱਜ ਜਿਹੜੀ ਛਬੀਲ ਚੱਲਦੀ ਹੈ, ਇਹ ਮੇਰੇ ਬਾਲ ਸਿਖਾਈ ਨੇ ਬਚਪਨ ਤੋਂ ਮਿੱਤਰ, ਭਾਈ ਕਰਤਾਰ ਸਿੰਘ ਜੀ ਸੈਕਟਰੀ ਹੁੰਦੇ ਸਾਰੇ ਜਾਣਦੇ ਆ, ਜਿਹੜੇ ਪੁਰਾਣੇ ਬੰਦੇ ਨੇ, ਉਹਨਾਂ ਨੇ ਇੱਕ ਬੋਰੀ ਚੀਨੀ ਅਤੇ ਇੱਕ ਵੱਡਾ ਡੱਬਾ ਹੈਗਾ, ਸਰਦਾਰ ਕਰਤਾਰ ਸਿੰਘ ਮਾਨ ਸੈਕਟਰੀ ਹੁੰਦੇ ਵਿਧਾਨ ਸਭਾ 'ਚ, ਬਾਅਦ 'ਚ ਉੱਧਰ ਹੋ ਗਏ ਸੀ ਬਾਦਲ ਨਾਲ। ਸੋ ਉਹਨਾਂ ਨੇ 12-14 ਬੋਤਲਾਂ ਸ਼ਰਬਤ ਦੀਆਂ ਅਤੇ ਇੱਕ ਚੀਨੀ ਦੀ ਬੋਰੀ ਹੈ, ਬਰਫ ਹੈ, ਉਹਦੀ ਛਬੀਲ ਚੱਲ ਰਹੀ ਹੈ, ਮਹਾਰਾਜ ਖੁਸ਼ੀਆਂ ਬਖਸ਼ਣ ਅਤੇ ਉਹਨਾਂ ਦੇ ਉੱਤੇ ਕਿਰਪਾ ਕਰਕੇ ਆਪਣਾ ਪਿਆਰ ਬਖਸ਼ਣ। ਦੂਸਰਾ ਸਰਦਾਰ ਸਰਮੁਖ ਸਿੰਘ ਜੀ ਕਾਫੀ ਸਮੇਂ ਤੋਂ ਕਨੇਡਾ ਤੋਂ ਆਏ ਨੇ, ਪਹਿਲਾਂ ਇਹ ਹਾਂਗਕਾਂਗ ਦੇ ਵਿੱਚ ਐਸਐਸਟੀ ਹੁੰਦੇ, ਬੜਾ ਪ੍ਰਚਾਰ ਇਹਨਾਂ ਨੇ ਕਰਿਆ ਉੱਥੇ ਸਿੱਖੀ ਦਾ, ਆਪ ਵੀ ਸਿੱਖੀ ਸਰੂਪ ਧਾਰਨ ਕਰ ਲਿਆ, ਹੈਟ ਹੁੰਦੀ ਇਹਨਾਂ ਦੇ ਸਿਰ 'ਤੇ, ਬਿਲਕੁਲ ਸਾਫ਼ ਬਹਾਦਰ ਲੱਗਦੇ ਸੀ, ਆਪ ਇਹ ਨਹੀਂ ਆਲੇ ਦੁਆਲੇ ਦੂਰ ਥਾਈ ਹੁਣ ਪ੍ਰਚਾਰ ਕਰ ਰਹੇ ਨੇ, ਫਿਲਮਾਂ ਮੈਗਜ਼ੀਨ ਬਾਕੀ ਆਪਣੀ ਕਮਾਈ ਦੇ ਵਿੱਚੋਂ ਬਥੇਰਾ ਕੁਛ ਇੱਥੇ ਭੇਟਾ ਕਰ ਰਹੇ ਨੇ, ਕਈ ਚੀਜ਼ਾਂ ਇਹਨਾਂ ਨੇ ਹੁਣੇ ਹੁਣੇ ਸਾਨੂੰ ਨਵੀਆਂ ਲੈ ਕੇ ਦੇਤੀਆਂ, ਫੁੱਲ ਦੇਗ ਇਹਨਾਂ ਨੇ ਆਪਣੇ ਕੋਲੋਂ ਬਣਾਈ, ਹੋਰ ਵੀ ਬਹੁਤ ਕੁਛ ਕਹਿੰਦੇ ਨੇ ਵੀ ਅਸੀਂ ਕਾਰਜ ਇਹਨਾਂ ਦਾ ਸਫਲ ਕਰਤਾ ਮਹਾਰਾਜ ਨੇ, ਕਹਿੰਦੇ ਅਸੀਂ ਹੋਰ ਵੀ ਦੇਵਾਂਗੇ। ਸੋ ਇਹਨਾਂ ਦੇ ਉੱਤੇ ਵਾਹਿਗੁਰੂ ਜੀ ਕਿਰਪਾ ਕਰਨ, ਇਹਨਾਂ ਦੇ ਕਾਰਜ ਮਹਾਰਾਜ ਜੀ ਸ਼ੁੱਧ ਕਰਨ, ਅਰਦਾਸ ਕਰੇ ਸੰਗਤ, ਇਹਨਾਂ ਨੇ ਜਾਣਾ ਹੈ ਕੱਲ ਨੂੰ, ਇਸ ਕਰਕੇ ਸਾਡਾ ਵੀ ਦਿਲ ਜਲ ਨਹੀਂ ਲੱਗਦਾ ਵੀ ਇਹ ਚਲੇ ਜਾਣਗੇ, ਮਹੀਨਾ ਭਰ ਹੋ ਗਿਆ ਸਾਡਾ ਪਿਆਰ ਪਿਆਰ ਨੂੰ, ਚੰਗਾ ਮਹਾਰਾਜ ਜੀ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਆਈ ਅਸੀਂ ਕਹਿ ਸਕਦੇ ਹਾਂ। ਅੱਜ ਬੀਬੀ ਮਲਹੋਤਰਾ ਦੀ ਵੱਲੋਂ ਦੇਗ ਹੈ ਮਹਾਰਾਜ, ਅੱਜ ਇਹਨਾਂ 'ਤੇ ਅਖੰਡ ਪਾਠ ਦਾ ਵੀ ਭੋਗ ਪਿਆ, ਸੋ ਮਹਾਰਾਜ ਜੀ ਇਹਨਾਂ 'ਤੇ ਵੀ ਕਿਰਪਾ ਕਰਨ। ਹੁਣ ਸਾਰੇ ਪ੍ਰੇਮੀ ਅਨੰਦ ਸਾਹਿਬ 'ਚ ਬੋਲੋ, ਪੰਜ ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਸਨਾ ਪਵਿੱਤਰ ਕਰ ਲਓ।